ਢੂੰਡਿ ਸੱਜਣ ਸੰਤ ਪੱਕਿਆ ਢੂੰਡਿ ਸੱਜਣ ਸੰਤ ਪੱਕਿਆ ਢੂੰਡਿ ਸੰਤ ਪੱਕਿਆ ਸੰਤ ਪੱਕਿਆ ਢੂੰਡੇ ਸੱਜਣ ਸੰਤ ਪੱਕਿਆ ਸੰਤ ਪੱਕਿਆ ਸੰਤ ਪੱਕਿਆ ਢੂੰਡੇ ਸੱਜਣ ਸੰਤ ਪੱਕਿਆ
ਅਸੀਂ ਇੱਕ ਤੁਕ ਗਾਵੀ ਹੈ ਸਲੋਕ ਢੱਖਣੇ ਹੈ ਇਹਦੀ ਚਾਲ ਹੈ ਇਸ ਗੀਤ ਦੀ ਢੱਖਣੇ ਮਹੱਲਾ ਪੰਜਵਾਂ ਪੰਨਾ ਹੈ 1102 ਔਰ ਇਹੋ ਹੀ ਸਾਰੀ ਚੀਜ਼ ਹੈ ਵੀ ਬਾਣੀ ਦੀ ਅਗਿਆਨਤਾ ਇੰਨੀ ਹੈ ਵੀ ਕੋਈ ਵੀ ਲਾਈਨ ਜੋ ਸੰਤਾਂ 'ਤੇ ਵਰਦੀ ਹੋਏ ਉਹ ਸਭ ਉਹਨਾਂ 'ਤੇ ਵਰਾ ਦਿੰਦੇ ਹੈ ਪਤਾ ਨਹੀਂ ਹੈ ਸਤਿਕਾਰ ਨਾਲ ਸਾਰਾ ਕੰਮ ਹੋ ਰਿਹਾ ਹੈ ਔਰ ਚੰਗੀ ਚੀਜ਼ ਹੈ ਨਾਮ ਜਪਣ ਵਾਲਿਆਂ ਦਾ ਸਤਿਕਾਰ ਕਰਨਾ ਸਾਰਾ ਪਰ ਜੋ ਬਾਣੀ ਜਿੱਧਰ ਲਾਉਂਦੀ ਹੈ ਸਾਡਾ ਸੱਜਣ ਅੰਦਰ ਮਿਲਣਾ ਹੈ ਸੰਤ ਅੰਦਰ ਮਿਲਣਾ ਹੈ ਉਹ ਸਤਿਗੁਰੂ ਸੱਜਣ ਸੰਤ ਮੀਤ ਗੁਰਦੇਵ ਸਭ ਕੁਛ ਉਹ ਸਤਿਗੁਰੂ ਵਜੂਦ ਹੈ ਜਿਹਦੀ ਦੇਹ ਨਹੀਂ ਹੈ ਇਸ ਕਰਕੇ ਉਹਨੂੰ ਅਸੀਂ ਢੂੰਡਣਾ ਕਿਸੇ ਵਾਰ ਸੰਤ ਨੂੰ ਢੂੰਡਣ ਨਹੀਂ ਜਾਂ ਲੱਭ ਪੈਣਾ ਅਸੀਂ ਤੁਰਨਾ ਸਾਡਾ ਮਾਰਗ ਨਹੀਂ ਹੈ ਅਸੀਂ ਜੋ ਚੀਜ਼ ਪਾਉਣੀ ਹੈ ਗ੍ਰਿਸਤੀ ਨਾਲ ਕੰਮ ਕਾਰ ਕਰਦਿਆਂ ਹੋਇਆਂ ਘਰ 'ਚ ਟੱਬਰ 'ਚ ਬੈਲ ਪਾਲਦਿਆਂ ਹੋਇਆਂ ਆਪਣੇ ਅੰਦਰ ਪਾਉਣੀ ਹੈ ਚੀਜ਼ ਇਸ ਕਰਕੇ ਉਹ ਕਿਹੜਾ ਸੱਜਣ ਸੰਤ ਹੈ ਔਰ ਉਹ ਪੱਕਾ ਹੈ ਇੱਕ ਕੱਚਾ ਆਏਗਾ ਹੁਣ ਇੱਕ ਪੱਕਾ ਸੰਤ ਹੈ ਜਿਹੜੇ ਕੱਚੜੇ ਆ ਉਹ ਬਹੁਤੇ ਆ ਉਹ ਜਿਹੜੇ ਕੱਚੇ ਸੰਤ ਤੂੰ ਕਰੇਗਾ ਉਹ ਜੀਂਦੇ ਜੀ ਤੈਨੂੰ ਛੱਡ ਜਾਣੇ ਆ ਉਹ ਕਿਉਂ ਆਪ ਮਰ ਜਾਣੇ ਆ ਇਹ ਸੰਤ ਐਸਾ ਪੱਕਾ ਹੈ ਤੈਨੂੰ ਮਰਨ ਤੋਂ ਬਾਅਦ ਵੀ ਨਹੀਂ ਇਹਨੇ ਛੱਡਣਾ ਤੇਰੇ ਨਾਲ ਜਾਣਾ ਇਹਨੇ ਆਹ ਸਾਰੀ ਇਸ ਸਲੋਕ ਦਾ ਭਾਵ ਅਰਥ ਹੈ ਵੀ ਕਿਸੇ ਐਸੇ ਨੂੰ ਨਾ ਸੰਤ ਮਿੱਤਰ ਜਾਂ ਕਰਨੇ ਗੁਰੂ ਜਾਂ ਸੱਜਣ ਜਾਂ ਸਤਿਗੁਰੂ ਦੀ ਜਗ੍ਹਾ ਦੇ ਦੇ ਤੂੰ ਸੰਤ ਦੀ ਬਾਣੀ 'ਚ ਸੰਤਾਂ ਦਾ ਸਤਿਕਾਰ ਕੀਤਾ ਹੈ ਲੇਕਿਨ ਸਾਡਾ ਜਿਹੜਾ ਅਸੀਂ ਅੰਦਰ ਲੱਭਣਾ ਹੈ ਉਹ ਸਤਿਗੁਰੂ ਦਾ ਉਹ ਸਤਿਗੁਰੂ ਨੂੰ ਹੀ ਇਹ ਲਫ਼ਜ਼ ਦਿੱਤੇ ਗਏ ਕਿਉਂਕਿ ਬਾਹਰ ਹਿੰਦੂਇਜ਼ਮ 'ਚ ਜਾਂ ਸਾਰਿਆਂ 'ਚ ਦੇਹਾਂ 'ਚ ਇਹ ਚੀਜ਼ਾਂ ਢੋਲ ਰਹੇ ਸੀ ਹੁਣ ਵੀ ਦੇਹਾਂ 'ਚ ਸਾਰੇ ਸੰਤ ਸਾਡੀ ਬਾਣੀ ਦੀ ਦੇਹ ਭੱਜੀ ਪਈ ਹੈ ਔਰ ਬਾਣੀ ਦੇ ਵਿੱਚ ਦੇਹਧਾਰੀ ਕੋਈ ਚੀਜ਼ ਨਹੀਂ ਮੰਨੀ ਗਈ ਆਹੋ ਸਾਰੀ ਚੀਜ਼ ਹੈ ਔਰ ਇਸ ਕਰਕੇ ਮਹਾਰਾਜ ਸਲੋਕ ਦੇ ਰਹੇ ਨੇ
ਢੂੰਡੇ ਸੱਜਣ ਸੰਤ ਪੱਕਿਆ ਢੂੰਡੇ ਸੱਜਣ ਸੰਤ ਪੱਕਿਆ
ਪੰਨਾ ਹੈ 1102 1102 ਪੰਨੇ ਦੇ ਉੱਤੇ ਢੱਕਣੇ ਦੀ ਚਾਲ ਹੈ ਗੀਤ ਦੀ ਉਹ ਮਹੱਲਾ ਪੰਜਵਾਂ ਦੇ ਰਿਹਾ
ਢੂੰਡੇ ਸੱਜਣ ਸੰਤ ਪੱਕਿਆ
ਲੇਕਿਨ ਇਹ ਉਦੋਂ ਮਿਲੇਗਾ ਜਦੋਂ ਤੂੰ ਬਾਹਰਲੇ ਕੱਚਿਆਂ ਨਾਲੋਂ ਤੋੜ ਲਏਗਾ
ਨਾਨਕ ਕੱਟੜੀਆਂ ਸਿਉਂ ਤੋੜੇ ਨਾਨਕ
ਅਸੀਂ ਸਾਰੇ ਆ ਜਿਹੜੇ ਕਹਿੰਦੇ ਜੀ ਨਾਨਕ ਨਾਨਕੀ ਦਾ ਮਤਲਬ ਹੈ ਗੁਰੂ ਨਾਨਕ ਵੱਲ ਇਸ਼ਾਰਾ ਹੈ ਹੁਣ ਇੱਥੇ ਨਾਨਕ ਕੱਚੜਾ ਵੈ ਨਾਨਕ ਕੱਚੜਿਆ ਇਹਦਾ ਮਤਲਬ ਨਾਨਕ ਕਰਕੇ ਕੱਚੜਿਆਂ ਨੂੰ ਤੋੜ ਸਿੱਟੋ ਤੁਸੀਂ ਨਹੀਂ ਉੱਥੇ ਗੂਠਾ ਰੱਖ ਲਓ ਛਾਪ ਹੈ ਗੀਤ ਬਣਾਉਣ ਲਈ ਉਹ ਜਿੱਦਾਂ ਸ਼ਾਇਰ ਤਖਲਸ ਲਾਉਂਦਾ ਆਪਣੀ ਕਵਿਤਾ ਚ ਇੱਦਾਂ ਨਾਨਕ ਜੋਤ ਚੱਲੇਗੀ ਸਾਰਿਆਂ ਸ਼ਬਦਾਂ ਲੇਕਿਨ ਉਹਦਾ ਮਤਲਬ ਕੁਛ ਨਹੀਂ ਹੈ ਕੱਚੜਿਆਂ ਸਿਉ ਤੋੜ
ਨਾਨਕ ਕੱਚੜਿਆਂ ਸਿਉ ਤੋੜੇ ਨਾਨਕ ਕੱਚੜਿਆਂ ਸਿਉ ਤੋੜੇ ਢੂੰਡੇ ਸੱਜਣ ਸੰਤ ਪੱਕਿਆ
ਤੋੜ ਪੱਕਿਆ ਨਹੀਂ ਹੈ, ਤੂੰ ਬਹੁਤੇ ਸਾਰੇ ਸੱਜਣ ਨਹੀਂ ਹੈ, ਢੂੰਡੇ
ਸੱਜਣ ਸੰਗ ਪੱਕਿਆ
ਮਰ ਜਾਣੇ ਆ, ਤੈਨੂੰ ਜੀਂਦੇ ਨੂੰ ਛੱਡ ਜਾਣਾ ਉਹਨਾਂ ਨਾਲ। ਔਰ ਜਦ ਤੂੰ ਦਰਗਾਹ ਚ ਜਾਣਾ, ਤੂੰ ਦੇਖਣਾ ਵੀ ਜਿੱਥੇ ਮੈਂ ਵੱਜਾ ਪਿਆ ਇੱਥੇ ਉਹ ਮੇਰਾ ਗੁਰੂ ਵੱਜਾ ਪਿਆ, ਇਹ ਵੀ ਇਹ ਮੈਨੂੰ ਇੱਥੇ ਕਿੱਦਾਂ ਛਡਾਊਗਾ। ਅਗਲਾ ਅਸੀਂ ਸ਼ਬਦ ਲਾਂਗੇ ਵੀ ਕਿਸ ਤਰ੍ਹਾਂ ਸਾਡੇ ਅੰਦਰ ਢੂੰਡਣਾ ਹੈ ਸੱਜਣ ਸਾਡਾ ਅੰਦਰ ਲੱਭਣਾ। ਤੀਸਰਾ ਸ਼ਬਦ ਲਾਂਗੇ ਬਾਬਾ ਨਾਨਕ ਨਾ ਕਹਿੰਦਾ ਜਿਹੜਾ ਮੇਰਾ ਸੱਜਣ ਹੈ ਪੱਕਾ, ਉਹ ਮੈਂ ਮਰਨ ਤੋਂ ਬਾਅਦ ਜਿਸ ਵੇਲੇ ਦਰਗਾਹ ਜਾਂ ਸੀਨ ਖਿੱਚਦੇ ਆ ਵੀ ਉਹ ਤੇ ਉੱਥੇ ਖੜਾ ਦਿਸਦਾ, ਉਹ ਉੱਥੇ ਤੇ ਖੜਾ, ਮੈਨੂੰ ਉੱਥੇ ਵੀ ਛਡਾਊਗਾ। ਇਸ ਕਰਕੇ ਟੱਖਣੇ ਦੀ ਇਹ ਚਾਲ ਹੈ ਵੀ ਐਸਾ ਚੀਜ਼ ਲਵਾਰੇ ਮਹਾਰਾਜ, ਔਰ ਢੂੰਡਣਾ ਵੀ ਅਸੀਂ ਬਾਹਰ ਨਹੀਂ ਲੱਭਣ ਤੁਰ ਪੈਣਾ, ਆਪਣੇ ਅੰਦਰ ਢੂੰਡਣਾ ਹੈ। ਆ ਅਸੀਂ ਤਿੰਨ ਚਾਰ ਸ਼ਬਦ ਲਿਆ ਕੇ ਇਹ ਮਾਮਲਾ ਸਾਫ਼ ਕਰ ਦਾਂਗੇ ਵੀ ਇਹ ਅੰਦਰ ਇਹ ਸਤਿਗੁਰੂ ਵੱਲ ਇਸ਼ਾਰਾ ਹੈ। ਸੱਜਣ ਮਿੱਤਰ ਉਹ ਮੋਇਆ ਨਾ ਜਾਈ ਛੋੜ, ਉਹ ਮੋਇਆ ਨਾ ਜਾਈ ਛੋੜ, ਇਹ ਢੂੰਡੇ ਸੱਜਣ ਸੰਤ ਪੱਕਿਆ, ਢੂੰਡੇ ਸੱਜਣ ਸੰਤ ਪੱਕਿਆ। ਕਿੱਦਾਂ ਢੂੰਡੀਏ, ਇਸੇ ਮਹੱਲੇ ਪੰਜਵੇਂ ਦਾ ਗੁਰੂ ਕਹਿ ਰਿਹਾ ਹੈ। ਗੁਰੂ ਰਾਮਦਾਸ ਮਹੱਲਾ ਚੌਥਾ, ਉਹ ਮਹੱਲਾ ਪੰਜਵਾਂ ਸੀ। ਮਹੱਲੇ ਚੌਥੇ ਦੀ ਪੋਥੀ ਪੜ੍ਹਦੇ ਹੋਣੇ ਆ ਗੁਰੂ ਅਰਜਨ ਪਾਤਸ਼ਾਹ, ਤੇ ਆਹ ਦੇਖਦੇ ਹੋਣੀ ਹੈ ਵੀ ਉਹਨਾਂ ਨੇ ਤੇ ਆਹ ਦੱਸਿਆ, ਗੁਰਮੁਖੇ ਢੂੰਡੇ ਢੂੰਡੇ, ਗੁਰਮੁਖੇ ਸਿਸਟਮ ਜਾਣ ਕੇ, ਉਸ ਚੈਨਲ ਜਾਣ ਕੇ, ਗੁਰਮੁਖ ਆਮ ਪੜ੍ਹਦੇ ਹਾਂ ਅਸੀਂ ਗੁਰਮੁਖ ਢੂੰਡ ਢੂੰਡੇਂਦੇ ਹਾਂ, ਗਲਤ ਹੈ। ਇਸੇ ਕਰਕੇ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੀ ਨਹੀਂ ਅਸੀਂ ਵੀ ਜੋ ਲਿਖੇ ਆ ਅੱਖਰ ਲਿਖੇ ਸਹੀ ਗਾਵਾਂ। ਇਸ ਕਰਕੇ ਜਿਹੜੇ ਜਿੱਦਾਂ ਦੇ ਅੱਖਰ ਲਿਖੇ ਹਨ ਜੇ ਭੇਦ ਹੈ ਤੇ ਉਸ ਚੈਨਲ ਜਾਣ ਕੇ ਸਾਰੇ ਔਗੁਣ ਛੱਡ ਸਭ ਕੁਛ ਕਰ, ਉਹ ਜਿਹੜਾ ਰਾਸਤਾ ਦੱਸੇ ਆ ਉਹ ਗੁਰਮੁਖੇ ਹੈ।
ਗੁਰਮੁਖੇ ਢੂੰਡੇ
ਢੂੰਡੇ ਢੂੰਡੇ ਢੂੰਡੇ ਜਦੋਂ ਤੂੰ ਆਪਣੀ ਕੰਚਨ ਅਰਗੀ ਕਾਇਆ ਬਣਾ ਲਏਗਾ ਸੋਨੇ ਅਰਗੀ, ਔਰ ਇਹ ਕੋਟ ਹੈ ਬੜਾ ਭਾਰਾ ਕਿਲਾ, ਇਹ ਕਾਇਆ ਐਡੀ ਵੱਡੀ, ਇਹਦੇ ਵਿੱਚ ਹੀ ਸਭ ਕੁਛ ਹੈ। ਨੌ ਖੰਡ ਪ੍ਰਿਥਵੀ ਇਸ ਕਾਇਆ ਅੰਦਰ, ਬ੍ਰਹਮਾ ਵਿਸ਼ਨੂੰ ਮਹੇਸ਼ ਇਸ ਕਾਇਆ ਅੰਦਰ, ਜੋ ਬ੍ਰਹਿਮੰਡੇ ਸੋਈ ਪਿੰਡੇ, ਪਰ ਜੋ ਖੋਜੇ ਸੋ ਪਾਵੇ, ਉਹ ਖੋਜ ਕੀ ਹੈ। ਸੱਜਣ ਦੇ ਨਾਣੇ ਨੂੰ ਔਂਕੜ ਦੇ ਗਏ, ਹੇ ਆ ਅੰਦਰਲਾ ਸੱਚਾ ਤੇ ਸ਼ਬਦ ਰੂਪੀ
ਗੁਰਮੁਖੇ।
ਪਰ ਤੈਨੂੰ ਇਸ ਕਾਇਆ ਦੇ ਅੰਦਰ ਇੱਕ ਮੰਤਰ ਸਿੱਧ ਕਰਨਾ ਪੈਂਦਾ ਹੈ, ਸਿੱਧਾ ਲਫ਼ਜ਼ ਆਇਆ ਹੈ। ਜਿਹੜਾ ਵੀ ਤੁਸੀਂ ਮੰਤਰ ਸਿੱਧ ਕਰ ਲਓਗੇ ਕਮਾਈ ਕਰਕੇ, ਐਨ ਉਹਦੀ ਬਰਕਤ ਹੋਏਗੀ। ਕਈਆਂ ਨਾ ਸੱਪ ਦਾ ਵਿਸ ਉਤਾਰਨ ਲਈ ਸੱਪ ਦਾ ਮੰਤਰ ਸਿੱਧ ਕੀਤਾ ਹੁੰਦਾ। ਕਈਆਂ ਨੇ ਭੂਤਾਂ ਨੂੰ ਵਸ ਕੀਤਾ ਹੁੰਦਾ, ਭੂਤਾਂ ਦੇ ਮੰਤਰ ਪੜ੍ਹਦੇ ਭੂਤ ਵਸ ਹੋ ਜਾਂਦੇ ਹੈ। ਏਦਾਂ ਤੂੰ, ਲੇਕਿਨ ਸਾਡਾ ਹੈ ਹਰ ਹਰ ਸਿੱਧਾ। ਅਸੀਂ ਕਮਾਈ ਕਿਹਦੀ ਕਰਨੀ? ਪਰਮੇਸ਼ਰ ਦੇ ਨਾਮ ਨੂੰ ਜਪ ਜਪ ਕੇ, ਰਿਪੀਟ ਕਰ ਕਰਕੇ। ਉਹ ਅੰਦਰ ਸਿੱਧ ਜਦੋਂ ਹੋ ਗਿਆ ਮੰਤਰ, ਫੇਰ ਕੀ ਕਾਇਆ ਕੰਚਨ ਅਰਗੀ ਹੋ ਜਾਣੀ ਆ। ਦੇਖੋ ਗਾਂ ਕੀ ਹੋਣਾ ਫਿਰ।
ਕੰਚਨ ਕਾਇਆ ਕੋਰੀ ਗਾਇ
ਕਾਇਆ
ਕੋਰੀ ਗਾਇ ਵਿਚੇ ਹਰੇ
ਦਾ ਪਹਿਲਾ ਸਿੱਖ ਔਰ ਨੌਜਵਾਨ ਉਸ ਬਾਬਾ ਲਹਿਣਾ ਜੀ, ਉਹਨਾਂ ਨਾ ਗੁਰੂ ਨਾਨਕ ਨੇ ਦੱਸਤਾ ਵੀ ਬੱਚਿਆ ਅੱਜ ਦੀ ਕਮਾਈ ਕਰੀ ਚੱਲੀ ਤਾਂ ਗੁਰ ਕਮਾਈ ਵੀ ਉਹ ਕਰੇਗਾ ਕਿਰਪਾ ਕਰੇ ਜਿਸ
ਆਪਣੀ ਕਿਰਪਾ ਕਰੇ।
ਜੇ ਕਿਰਪਾ ਨਹੀਂ ਹੈ ਤੇ ਹੋਰ ਹੀ ਸਿੱਖੀ ਚ ਕਰਮ ਕਾਂਡਾਂ ਚ ਪਿਆ ਰਹੂ।
ਕਿਰਪਾ ਕਰੇ ਜਿਸ ਆਪਣੀ ਕਿਰਪਾ ਕਰੇ ਜਿਸ ਆਪਣੀ
ਤਾਂ ਗੁਰ ਕਾ ਸਭ ਕਿਉਂ ਬਾਬਾ ਲੈਣਾ ਪੋਥੀ ਲੈ ਕੇ ਪੜ੍ਹਦਾ ਹੋਣਾ ਔਰ ਫਿਰ ਬਾਬੇ ਦੀ ਉਹ ਲਾਈਨ ਪੜ੍ਹਦਾ ਹੋਣਾ
ਛੂਟੇ ਛੂਟੇ ਸਭ ਦੇਖਣਾ ਛੂਟੇ ਸਭ ਦੇਖਣਾ।
ਇਹ ਬੱਚਿਆ ਤੂੰ ਏਦਾਂ ਛੁੱਟੇਗਾ
ਛੂਟੇ ਛੂਟੇ ਸਭ ਦੇਖਣਾ
ਲੈਕਚਰ ਲੋਕ ਨੇ ਪ੍ਰੋਫੈਸਰ ਲੋਕ ਬਹੁਤ ਅੱਛਾ ਕੰਮ ਕਰ ਰਹੇ ਨੇ, ਸਾਰੀ ਜ਼ਿੰਦਗੀਆਂ ਲਾਤੀਆਂ ਕੱਚੀਆਂ ਕਹਾਣੀਆਂ ਜਾਂ ਹੋਰ ਫੋਲਣ ਲਈ ਨਹੀਂ, ਗੁਰੂਆਂ ਦੀ ਬਾਣੀ ਖੋਜੀ ਹੈ। ਪਰ ਇੱਕ ਚੀਜ਼ ਦਾ ਉਹਨਾਂ ਨੂੰ ਪਤਾ ਨਹੀਂ ਲੱਗਾ ਕਿਉਂਕਿ ਉਹਨਾਂ 'ਤੇ ਕਿਰਪਾ ਨਹੀਂ। ਉਹ ਕਹਿੰਦੇ ਸ਼ਬਦ ਦੀ ਕਮਾਈ ਇਹੋ ਹੈ, ਜਿਹੜਾ ਸ਼ਬਦ ਗਿਆਨ ਦੇ ਰਹੇ ਦੇ ਮੁਤਾਬਕ ਆਪਣੇ ਜੀਵਨ ਢਾਲ ਲਓ, ਬਾਕੀ ਉਹ ਇੱਕ ਸ਼ਬਦ ਦੇ ਜਪਣ ਦੀ ਕਮਾਈ 'ਤੇ ਆਉਂਦੇ ਹੀ ਨਹੀਂ ਆ। ਉਹ ਨਾਲ ਨਹੀਂ ਜਾਣਾ, ਉਹਨਾਂ ਨੇ ਬੜਾ ਅੱਛਾ ਕੰਮ ਕੀਤਾ ਜਿਹੜਾ ਉਹਨਾਂ ਦੇ ਗੋਣਾ ਸੰਭੋ। ਪਰ ਆਹ ਅਸੀਂ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਵੀ ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ, ਆ ਉਹਦੇ ਨਾਲ ਹੀ ਹੋਣਾ। ਤਾਂ ਗੁਰ ਇਹ ਬਹੁਤੇ ਸ਼ਬਦ ਨਹੀਂ ਹੈ, ਉਹ ਬਾਰੇ ਸਾਰੇ ਸ਼ਬਦ ਹੈ ਗਿਆਨ ਵਾਲੇ, ਪਰ ਇੱਥੇ ਕਾ ਲਿਖ ਗਏ ਗੁਰ
ਤਾਂ ਗੁਰ ਕਾ ਸਭ।
ਕਿਉਂਕਿ ਉਹਨਾਂ ਗੁਰੂ ਨੇ ਦੱਸਿਆ ਸੀ
ਛੂਟੇ ਛੂਟੇ ਸਭ ਜਗਮਾਏ।
ਬਾਬੇ ਦੀ ਪੌੜੀ ਪੜ੍ਹਦਾ ਹੋਣਾ
ਸੇਵ ਕੀਤੀ ਸੰਤ
ਜਿਹੜੀ ਸੱਚਾ ਔਰ ਨਾਲ ਆ ਗੁਰਮੁਖ ਸਿਸਟਮ ਵਰਤਦਾ ਹੋਣਾ ਉਹਨੇ ਮਨ ਕਰ ਸੋ ਕਰੇ ਤੇ ਧਰ ਅਨ ਪਾਣੀ ਥੋੜਾ ਖਾਇਆ ਮੱਛੀ ਵਿੱਚ ਦੇਵ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਗੋਰ ਕਾ ਗੋਰ ਕਾ ਸਭ ਜਗਮਾ ਅੱਖਰ ਤੇ ਕਮਾਈ ਕਰਕੇ ਤੇ ਦੇਹੀ ਪਹਿਲਾਂ ਸੋਨੇ ਵਰਗੀ ਕੀ ਰੋਗਾਂ ਰਹਿਤਾਂ ਤੋਂ ਬਹੁਤ ਕੰਚਨ ਵਰਗੀ ਦੇਹੀ ਹੋ ਗਈ ਪਰ ਕਦੋਂ ਜਿਨ ਗੁਰਮੁਖੇ ਆਹ ਗੁਰਮੁਖੇ ਜੇ ਗੁਰਮੁਖ ਕਹਿਤਾ ਗੁਰਮੁਖੇ ਸਿਸਟਮ ਚ ਨਹੀਂ ਜਾ ਸਕੇਗਾ ਗੁਰਮੁਖੇ ਹੈ ਔਗਣ ਛੱਡ ਨਾਲ ਨਾਲ ਤੂੰ ਤੜਕੇ ਉੱਠ ਕੇ ਇੰਨੀ ਕਮਾਈ ਕਰਦਾ ਸਾਰਾ ਦਿਨ ਵੀ ਨਾਮ ਦੀ ਨਾਲ ਤੂੰ ਜ਼ਾਇਆ ਕਰੀ ਜਾਂਦਾ ਔਗੁਣ ਕਰਕੇ ਇਹ ਐਸੀ ਹੈ ਜਿੱਦਾਂ ਇੱਕ ਤਲਾਬ ਭਰਿਆ ਪਾਣੀ ਦਾ ਹੋਵੇ ਜਾਂ ਹਾਲੀ ਖਾਲੀ ਹੋਵੇ ਉਹਦਾ ਆਊਟਲੈਟ ਪਾਣੀ ਨਿਕਲਣ ਵਾਲਾ ਤੇ ਐਡਾ ਵੱਡਾ ਮਘੋਰਾ ਹੋਵੇ ਔਰ ਉਹਦੇ ਨਿੱਕੀ ਜੀ ਟੂਟੀ ਹੋਵੇ ਲੱਗੀ ਤਲਾਬ ਭਰਨ ਲਈ ਉਹ ਤਲਾਬ ਕਹਿੰਦੇ ਪਾਣੀ ਠਹਿਰਦਾ ਇਸ ਕਰਕੇ ਔਗੁਣ ਤੇ ਤੂੰ ਮਘੋਰੇ ਜਿੱਡੇ ਕਰ ਰਿਹਾ ਤੇ ਉੱਤੇ ਥੋੜੇ ਹੀ ਜਿਹਾ ਤੂੰ ਨਾਮ ਜਪਦਾ ਚੌਵੀ ਘੰਟਿਆਂ ਚ ਤੇ ਮਹਾਰਾਜ ਕਹਿੰਦਾ ਦੇਖੋ ਇਹ ਨਿਆਂ ਦੀ ਗੱਲ ਹੈ ਕੋਈ ਵੀ ਬੀਜੇ ਵੇਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਂ ਇਸ ਕਰਕੇ ਇਸ ਕਮਾਈ ਨੂੰ ਸਾਂਭ ਆ ਜਿਹੜਾ ਗੁਰਮੁਖੀ ਸਿਸਟਮ ਹੈ ਇਹ ਬੰਨ ਲਾਇਆ ਮਹਾਰਾਜ ਨੇ ਗੁਰਸਿੱਖ ਤੇ ਭਾਈ ਔਗਣ ਕੱਢ ਤੂੰ ਇਹਨੂੰ ਵਿਸਾਰ ਦੀਆਂ ਸਾਰੀ ਜਿਹੜੀਆਂ ਤੇਰਾ ਨਾਮ ਜ਼ਾਇਆ ਕਰਦੀਆਂ ਉਹਨਾਂ ਨੂੰ ਭੁੱਲ ਜਾ ਤਾਂ ਲਿਖਿਆ ਗੁਰਮੁਖ ਹਰ ਐਸ ਦੇਹੀ ਦੇ ਅੰਦਰ ਹੀ ਮੰਤਰ ਸਿੱਧ ਕਰਨਾ ਹੈ ਕਾਂਚਨ ਤੂੰ ਜਪਦਾ ਤੇਰਾ ਮਨ ਹੀ ਚਮਕਾ ਮਾਰਨ ਲੱਗ ਪੈਣਾ ਹੈ ਜਿਹੜਾ ਮਨ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਭੈੜੀ ਚੀਜ਼ ਨਹੀਂ ਹੈ ਜਿਹੜੀ ਸਾਰੀਆਂ ਜੂਨਾਂ ਚ ਵੀ ਨਾਲ ਰਹਿੰਦਾ ਹੈ ਮਨ ਇਹ ਮਨ ਦੀਆਂ ਕਰਤੂਤਾਂ ਭੈੜੀਆਂ ਹੋ ਜਾਂਦੀਆਂ ਤੇ ਕਾਲਾ ਸਿਆ ਜਨਮ ਜਨਮ ਕੀ ਮਨ ਕੋ ਮਲ ਲੱਗੀ ਕਾਲਾ ਹੋਆ ਬਲਕਿ ਸਿਆ ਨਹੀਂ ਹੈ ਲੁੱਕ ਮਲੀ ਹੁੰਦੀ ਨਾ ਜਿੱਦਾਂ ਲੁੱਕ ਉਤਰਦੀ ਇਹ ਮਨ ਤੇ ਅਸੀਂ ਲੁੱਕ ਮਲੀ ਆ ਇਹ ਉਤਰ ਸਕਦੀ ਨਹੀਂ ਇਸ ਕਰਕੇ ਪਿਛਲਾ ਸ਼ਬਦ ਲਿਆ ਸੀ ਵੀ ਇਹ ਕੁੱਤੇ ਦੀ ਪੂਛ 12 ਸਾਲ ਵੀ ਬੰਝ ਚ ਰਹੇ ਨੇ ਸਿੱਧੀ ਨਹੀਂ ਹੋਣਾ ਇਹਦਾ ਮਨ ਦਾ ਵਿਸ਼ਵਾਸ ਨਹੀਂ ਕਰਨਾ ਕਈ ਵਾਰ ਅਸੀਂ ਸਮਝ ਲਿਆ ਜੀ ਮਨ ਕਾਬੂ ਆ ਗਿਆ ਬਸ ਠੀਕ ਹੈ ਮਨ ਨਹੀਂ ਬੜੇ ਵਿਆਸੀ ਸਾਰੇ ਕਹਿੰਦੇ ਜੀਂਦਾ ਮਰਿਆ ਹੁੰਦਾ ਤੂੰ ਕਹਿੰਦਾ ਵੀ ਮੈਂ ਵੱਸ ਕਰ ਲਿਆ ਵੱਸ ਨਹੀਂ ਹਲੀ ਹੋਇਆ ਇੱਕ ਆਦਮੀ ਸੀ ਉਹ ਜਿਸ ਡਾਣੇ ਤੇ ਬੈਠਾ ਸੀ ਉਹਨੂੰ ਵੱਢੀ ਜਾਏ ਆ ਰਹੇ ਨਾ ਉੱਥੇ ਜੰਗਲ ਚ ਸੀ ਇਹਨੇ ਲੱਕੜ ਲੈਣੀ ਸੀ ਉਸੇ ਡਾਣੇ ਤੇ ਬੈਠ ਕੇ ਉਹਨੂੰ ਮਾਰੀ ਨਾ ਫੇਰਨ ਡਿਆ ਚੀਰ ਪਾਤਾ ਹਲੀ ਥਾਂ ਤੱਕ ਚੀਰ ਗਿਆ ਨਹੀਂ ਸੀ ਤੇ ਉਹ ਤੈਨੂੰ ਇੱਕ ਸਿਆਣਾ ਲੰਘਿਆ ਉਹਨੇ ਕਿਹਾ ਮੂਰਖਾ ਤੂੰ ਡਿੱਗ ਕੇ ਮਰੇਗਾ ਤੂੰ ਕੀ ਕੰਮ ਕਰ ਰਿਹਾ ਕਹਿੰਦਾ ਜਾ ਤੂੰ ਰੱਬ ਵੈ ਤੁਰਿਆ ਜਾ ਆਪਣੇ ਰਾਸਤੇ ਉਹ ਹਲੀ ਗਾਂਹ ਗਿਆ ਤੇ ਉਹ ਤੜਾਹ ਕਰਕੇ ਥਾਂ ਪੈ ਗਿਆ ਇਸ ਵੇਲੇ ਡਿੱਗਾ ਉੱਥੇ ਦੌੜਾ ਕਹਿੰਦੀ ਯਾਰ ਵਾਕਈ ਰੱਬ ਸੀ ਮੈਂ ਤੇ ਮਰ ਜਾਣਾ ਹੁਣ ਤੇ ਉਹਨੇ ਇੱਕ ਲਾਗੇ ਟੋਆ ਸੀ ਨਾ ਉਹਦੇ ਵਿੱਚ ਬੈਠ ਗਈ ਵੀ ਉਹ ਵੀ ਮੈਂ ਮਰ ਗਿਆ ਜਦ ਇੱਕ ਗੱਲ ਸੱਚ ਹੋ ਗਈ ਵੀ ਮੈਂ ਡਿੱਗ ਪਿਆ ਤੇ ਦੂਸਰੀ ਗੱਲ ਵੀ ਸੱਚ ਹੋ ਜਾਣੀ ਵੀ ਡਿੱਗ ਕੇ ਮਰੇਗਾ ਉਹ ਮੇਰੀ ਉਹਦੇ ਉੱਥੇ ਬੈਠਾ ਰਿਹਾ ਉਹ ਦੁਪਹਿਰ ਤੋਂ ਬਾਅਦ ਇੱਕ ਬੀਬੀ ਕਦੇ ਆਈ ਉਹਨੇ ਨਿਆਣੇ ਵੀ ਚੱਕੇ ਪੋਟਲੀ ਵੀ ਸਿਰ 'ਤੇ ਚੱਕੀ ਸਾਰਾ ਪਾਰ ਵੜਾ ਜੰਗਲ ਚ ਕਹਿੰਦੀ ਵੀਰ ਰਾਤ ਚੱਲੀ ਆ ਕੋਈ ਜਾ ਇੱਥੇ ਕੋਈ ਹੈ ਕਈ ਮੈਨੂੰ ਬਹੁਤ ਰਾਤ ਪੈ ਰਹੀ ਹੈ ਮੈਂ ਬਹੁਤ ਮੁਸ਼ਕਿਲ ਹੈ ਤੇ ਮੇਰਾ ਭਾਰ ਚੱਕ ਕੇ ਤੇ ਫਲਾਣੇ ਪਿੰਡ ਛੱਡਿਆ ਮੈਂ ਉੱਥੇ ਕੀ ਜਾਣਾ ਕੋਈ ਸੁਣਦਾ ਨਹੀਂ ਆ ਉੱਚੀ ਸਾਰੀ ਨੂੰ ਆਵਾਜ਼ ਦਿੱਤੀ ਤੇ ਉਹ ਟੋਏ ਚ ਬੋਲਦਾ ਕਦੀ ਜੀਂਦੇ ਹੁੰਦੇ ਸੀ ਤੇ ਚੱਕ ਹੀ ਲੈਂਦੇ ਸੀ ਨਾ ਹੁਣ ਤੇ ਮਰੇ ਪਏ ਉਹਨੇ ਦੇਖਿਆ ਗਾਂਹ ਜਾ ਕੇ ਵੀ ਇਹ ਤੂੰ ਤੇ ਜੀਂਦਾ ਵਾ ਕਹਿੰਦਾ ਨਹੀਂ ਮੈਂ ਤੂੰ ਕਿੱਥੇ ਮਰੇ ਆ ਕਹਿੰਦੇ ਨਹੀਂ ਮੈਂ ਤਾਜ਼ਾ ਮੋਏ ਆ ਇਸ ਕਰਕੇ ਮਨ ਦਾ ਵਿਸ਼ਵਾਸ ਨਹੀਂ ਕਰਨਾ ਫਿਰ ਖੜਾ ਹੋ ਜਾਂਦਾ ਇਸ ਕਰਕੇ ਜਿਹੜਾ ਮਨ ਨੂੰ ਮਾਰ ਗਿਆ ਸਭ ਕੁਛ ਮਾਰ ਗਿਆ ਤੇ ਉਹ ਜਿਹੜਾ ਮਨ ਹੈ ਜਦੋਂ ਸਾਫ਼ ਹੋ ਜਾਂਦਾ ਇਹੋ ਹੀ ਅੰਦਰੋਂ ਚਮਕਾ ਮਾਰਦਾ ਭੈੜੀ ਚੀਜ਼ ਨਹੀਂ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੁੱਢ ਪਛਾਣ ਮੂਲ ਪਛਾਣ ਤੂੰ ਜੋਤ ਤੂੰ ਬਣਿਆ ਹੈ ਉਹ ਮਨ ਬਾਹਰੋਂ ਕੋਈ ਚੀਜ਼ ਨਹੀਂ ਆਉਣੀ ਇਸ ਕਰਕੇ ਮਨ ਦੇ ਅੰਦਰ ਹੀ ਸਾਰੀਆਂ ਚੀਜ਼ਾਂ ਹਨ ਲੇਕਿਨ ਇਸ ਤਰੀਕੇ ਨਾਲ ਅਸੀਂ ਜੇ ਕਰ ਗਿਆ ਤੇ ਅੰਦਰ ਮਨ ਨੇ ਚਮਕਾਂ ਮਾਰਨ ਆਪਣੀਆਂ ਉਹ ਹੈ ਹਰ ਹਰ ਇੱਕ ਡਾਇਮੰਡ ਹੁੰਦਾ ਇੱਕ ਪੱਥਰ ਦਾ ਬਹੁਤ ਵੱਡਾ ਰਤਨ ਹੁੰਦਾ ਹੀਰਾ ਇੱਕ ਹੁੰਦਾ ਇੱਕ ਰਤਨ ਹੁੰਦਾ ਉਹ ਰਤਨ ਹੈ ਪੁੱਥ ਬਹੁਤ ਵੱਡਾ ਡਾਇਮੰਡ ਹਰ ਹਰ ਆਹ ਜਿਹੜਾ ਜਪਣਾ ਹੈ ਨਾ ਤੇਰਾ ਹਰ ਹਰ ਇੰਨੇ ਹੀ ਇਹਨੂੰ ਇਹਦੀ ਮੈਲ ਲਾਉਣੀ ਔਰ ਇਹਨੂੰ ਚਮਕਾਂ ਮਰਵਾਉਣੀਆਂ ਹਰ ਹਰ ਰਤਨ ਹੀਰਾ ਮੇਰਾ ਮਨ ਪਰਮੇਸ਼ਰ ਦੇ ਨਾਮ ਨਾਲ ਵਿੰਨਿਆ ਜਾਣਾ ਤੂੰ ਜਿੱਦਾਂ ਦਿਲ ਦੀ ਸ਼ਕਲ ਬਣਾ ਕੇ ਇਹਦੇ ਵਿੱਚ ਤੀਰ ਖੋਭ ਦਿੰਦੇ ਇੱਕ ਮੇਰਾ ਮਨ ਤਨ ਵਿਦਾ ਤੋਰੇ ਭਾਗ ਵੱਡੇ ਹਰ ਪਾਇਆ ਆ ਗਿਆ ਹੁਣ ਰੱਬ ਵੀ ਆ ਗਿਆ ਹੁਣ ਜਿੱਦਾਂ ਆਟਾ ਗੁੰਨੀ ਦਾ ਘਿਓ ਪਾ ਕੇ ਏਦਾਂ ਰਸ ਸਰੀਰ ਦੇ ਵਿੱਚ ਐਨ ਗੁਣ ਸਟਿਆ ਫੜ ਕੇ ਉਸ ਉਸ ਕਮਾਈ ਨਾ ਨਾਮ ਦੀ ਨਾ ਇਹ ਤੋਰੇ ਭਾਗ ਵਟੇ ਹਰ ਪਾਇਆ ਨਾਨਕ ਰਸੇ ਗੁਦਾ ਨਾਨਕ ਰਸੇ ਗੁਦਾ ਤਾਂ ਕਿ ਅਸੀਂ ਬਾਣੀ ਐਡੀ ਅਣਮੋਲ ਹੈ ਐਡੀ ਹੈ ਇਹਨਾਂ ਨੇ ਹੀਰੇ ਜਵਾਹਰਾਤ ਇੱਕ ਇੱਕ ਲਾਈਨ ਦੇ ਵਿੱਚ ਕੈਸਾ ਉਪਦੇਸ਼ ਤਾਂ ਵੱਡਾ ਮੋਟਾ ਪ੍ਰਿੰਟ ਕਰਕੇ ਤੁਹਾਡੇ ਸਾਹਮਣੇ ਅਸੀਂ ਪੜ੍ਹ ਰਹੇ ਹਾਂ ਔਰ ਸ਼ੁੱਧ ਪੜਿਓ ਹੁਣ ਗੁਰਮੁਖੇ ਟੁੰਡੇ ਹਰ ਜਪ ਦਾ ਸਿੱਧ ਬਣ ਗਿਆ ਹੁਣ ਮੈਂ ਰੀਧੀਆਂ ਸਿੱਧੀਆਂ ਆ ਗਈਆਂ ਮੇਰੇ ਚ ਅੰਦਰ ਲੱਭ ਉਹ ਕੀ ਲੱਭੇਗਾ ਨਾਨਕ ਕੱਚੜੀਆਂ ਸੰਤੋੜ ਢੂੰਡੇ ਸੱਜਣ ਪੱਕਿਆਂ ਬਾਹਰ ਨਹੀਂ ਢੂੰਡਣਾ ਸੀ ਆਪਣੇ ਅੰਦਰ ਢੂੰਡਣਾ ਹੈ ਔਰ ਉਹ ਸੱਜਣ ਮਿਲ ਜਾਂਦਾ ਹੈ ਆਓ ਗੁਰੂ ਨਾ ਬਾਬਾ ਨਾਨਕ ਦੇ ਦਰਸ਼ਨ ਕਰੀਏ ਪੰਨਾ ਹੈ 729 729 ਪੰਨੇ ਤੇ ਉਹ ਮੁਹੱਲਾ ਜਿਹੜਾ ਸੱਜਣ ਠੱਗ ਦੀ ਕਹਾਣੀ ਬਣਾਤੀ ਕਹਾਣੀ ਬਾਜਾਂ ਨੇ ਆਹ ਜਨਮ ਸਾਖੀਆਂ ਹੋਰ ਜੋ ਗੁਰੂ ਨਾਨਕ ਦਾ ਚਮਤਕਾਰ ਕੀ ਦੱਸਿਆ ਜੀ ਉਹ ਸੱਜਣ ਠੱਗ ਨੂੰ ਗਿਆ ਉਹਦੀ ਉਹਦੇ ਕਮਰਿਆਂ ਚ ਰਿਹਾ ਬਾਬੇ ਬਾਬੇ ਨੂੰ ਉਹ ਵੱਢ ਦੇਣ ਲੱਗਾ ਰਾਤ ਨੂੰ ਔਰ ਸਾਰਾ ਉੱਥੋਂ ਬਾਅਦ ਇਹਨੂੰ ਵੀ ਮੈਂ ਲੁੱਟ ਲਾਂ ਉਹ ਕਹਾਣੀ ਬਣਾਈ ਇਹਨਾਂ ਵੀ ਉਹ ਸੱਜਣ ਸੀ ਜੀ, ਇੱਕ ਉਹਦਾ ਨਾਂ ਸੱਜਣ, ਸੱਜਣ ਠੱਗ ਬਣਾ ਰਿਹਾ, ਕਿਸੇ ਨਾਲ ਬਾਣੀ ਰਾਹੀਂ ਸਾਬਤ ਨਹੀਂ ਕਰ ਰਹੇ ਵੀ ਇਹ ਸੱਜਣ ਉਹ ਹੈ, ਤੇਰਾ ਕੀਤਾ ਜਤ ਨਾਹੀਂ, ਮੈਨੂੰ ਜੋ ਕਿਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ, ਆਪੇ ਤਰਸ ਪਿਓਈ, ਤਰਸ ਪਿਆ ਮਰਮਤ ਹੋਈ, ਸਤਿਗੁਰ ਸੱਜਣ ਮਿਲਿਆ। ਔਰ ਉਸੇ ਦੇ ਫਿਰ ਤੁਸੀਂ ਸੱਟ ਮਾਰਦੇ ਹਾਂ, ਬਾਬੇ ਨਾਨਕ ਨੂੰ ਵੀ ਆਪਣੇ ਅੰਦਰ ਸਤਿਗੁਰੋਂ ਮਿਲਿਆ, ਤਾਂ ਉਹ ਲਿਖ ਰਹੇ ਨੇ ਆਪ ਸਤਿਗੁਰ ਨਹੀਂ ਸੀ।
ਉਜਲ ਕਹਿਆ ਚਿਲਕਣਾ,
ਸ਼ਬਦ ਗੁਰੂ ਬਾਬਾ ਸ਼ੁਰੂ ਕਰਦਾ, ਸੂਹੀ ਮਹੱਲਾ ਪਹਿਲਾ ਘਰ ਛੇਵਾਂ, ਪੰਨਾ ਹੈ 729 729 ਪੰਨੇ ਤੇ, ਇਹ ਉਹ ਸ਼ਬਦ ਚੱਲ ਰਿਹਾ ਜਿਹੜੀ ਸੱਜਣ ਠੱਗ ਦੀ ਕਹਾਣੀ ਫੇਲ ਕਰੇਗਾ ਹੁਣ। ਜਿਹੜਾ ਕਹਿਣ ਦਾ ਕੌਲਾ ਹੁੰਦਾ ਨਾ, ਇੱਕ ਤੇ ਆਮ ਸਟੀਲ ਦਾ ਕੌਲਾ ਹੁੰਦਾ, ਇੱਕ ਕਹਿਆਂ ਧਾਤ ਹੈ ਜਿਹੜੀਆਂ ਕਈਆਂ ਧਾਤਾਂ ਨਾਲ ਮਿਲ ਕੇ ਤੇ ਬਣਦਾ ਉਹ ਕਹਿਆਂ, ਉਹ ਬੜਾ ਲਿਸ਼ਕਦਾ ਹੁੰਦਾ, ਬਾਹਰੋਂ ਬੜਾ ਲਿਸ਼ਕਦਾ, ਜੇ ਉਹਦੇ ਅੰਦਰ ਕੋਈ ਚੀਜ਼ ਘੋਟੀਏ ਤੇ ਉਹਦੀ ਕਾਲਖ ਨਾਲ ਮਿਲ ਜਾਂਦੀ ਹੈ, ਉਹ ਕਾਲਾ ਇੱਕ ਸਭ ਕੁਛ ਜਿਹੜਾ ਵਿਚਲਾ ਘੋਟ ਗਏ ਉਹਦੇ ਵਿੱਚ ਉਹ ਕਾਲੀ ਕਾਲੀ ਚੀਜ਼ ਹੋ ਜੂਗੀ, ਮਤਲਬ ਭੈੜੀ ਚੀਜ਼ ਹੋ ਜੂਗੀ। ਏਦਾਂ ਮਹਾਰਾਜ ਕਹਿੰਦੇ ਜਿਹੜੇ ਬੰਦੇ ਬਾਹਰੋਂ ਬੜੇ ਚਿਲਕਣੇ ਐਨ ਸਫੈਦ ਪੋਸ਼ ਬਣੇ ਹੈ, ਉਹਨਾਂ ਦਾ ਅੰਦਰ ਫੁੱਲ ਕੇ ਦੇਖੋ ਤੇ ਸੜਿਆਂ ਦੀ ਸੜਿਆਂ ਦਾ ਉਹਨਾਂ, ਇਸ ਕਰਕੇ ਕੋਈ ਤੁਰਿਆ ਜਾਂਦਾ ਸੀ ਜੈਲਦਾਰ ਵੱਡਾ ਸਾਰਾ ਟਿੱਡ ਲੱਗ ਗਿਆ, ਉਹਦੀ ਮਰਾਸੀ ਲੰਘ ਗਿਆ, ਉਹ ਮਰਾਸੀ ਕਹਿਣ ਲਾ ਉਹ ਕਹਿੰਦਾ ਯਾਰ ਇਹਨੇ ਠੱਠਾ ਕਰਨਾ ਕੋਈ ਮੈਨੂੰ, ਮੈਂ ਪਏ ਤੂੰ ਕਿਹੜੇ ਰਸਤੇ ਜਾਵਾਂ, ਹੋਰ ਕੋਈ ਰਸਤਾ ਵੀ ਨਹੀਂ, ਚੱਲ ਹੋਊ ਕੁਛ ਕਹਿ ਹੀ ਲਓ ਨਾ। ਐਡਾ ਵੱਡਾ ਦੁਆਣੇ ਜਿਹੜਾ ਢਿੱਡ ਸੀ ਜੈਲਦਾਰ ਦਾ, ਮਾਸੇ ਉਹ ਜਾਂਦਾ ਜਾਂਦਾ ਮਰਾਸੀ ਨਾ ਉਹਦੇ ਢਿੱਡ ਤੇ ਹੱਥ ਮਾਰ ਕੇ ਤੇ ਗਾਂਹ ਨਿਕਲਿਆ, ਕਹਿੰਦਾ ਜੈਲਦਾਰਾ ਆ ਮੋਹਰੇ ਕੀ ਬੰਨੇ ਆ ਤੂੰ, ਉਹ ਕਹਿੰਦਾ ਯਾਰ ਐਵੇਂ ਗੰਦ ਮਾ ਲਿਆ, ਕਹਿੰਦਾ ਆਪਣਾ ਕਿ ਸਾਰੇ ਪਿੰਡ ਦਾ ਹੀ, ਤੂੰ ਇਸ ਕਰਕੇ ਜਿਹੜੇ ਹੁੰਦਾ ਤੇ ਉਹ ਗੰਦ ਮਾਲ ਆ ਉਜਲ ਕਹਿਆ ਲਿਸ਼ਕਮਾ ਉਜਲ ਮਸ ਕਹਿੰਦੇ ਸਿਆ ਹੀ ਨੂੰ ਅੰਦਰ ਕਾਲੇ ਤੇ ਬਾਹਰੋਂ ਸਫੈਦ ਪੋਸ਼ ਉਜਲ ਨੇਮ ਨੀ ਖਿਜਾਉਂਦੇ ਨਹਾਉਣ ਦਾ, ਐਨ ਪੋਸ਼ ਪੋਸ਼ ਕੇ ਨਾਲ ਐਨ ਸਵੀ ਸਵੇਰੇ ਨਹਾਉਣਾ ਬੜਾ ਜ਼ਰੂਰੀ ਹੈ, ਔਰ ਸਣੇ ਸਭ ਕੁਝ ਜੋ ਹੈ ਉਹ ਮਹਾਰਾਜ ਕਹਿੰਦੇ ਆ, ਇਹ ਧੋਤਿਆਂ ਨਾ ਮਹਾਰਾਜ ਨਾ ਤੇ ਪਹਿਲਾਂ ਆਸਾ ਦੀ ਵਾਰ ਚ ਇਹਦਾ ਕਜੀਆ ਹੀ ਵੜ ਸਿੱਟਾ, ਨਾਨਕ ਸੁੱਚੇ ਨਾ ਆਖੀਆਂ ਬਹਿਣ ਜੇ ਪਿੰਡਾਂ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਮੱਸਿਆ ਸੋਏ, ਸੁੱਚਾ ਨਹਾਉਣ ਧੋਣ ਨਾ ਹੋਣਾ। ਔਰ ਜਪ ਚ ਸਭ ਤੋਂ ਪਹਿਲਾਂ ਲਾਈਨ ਹੀ ਇਹ ਹੁੰਦੀ ਜਿਹੜਾ ਬ੍ਰਾਹਮਣਵਾਦ ਸਾਰਾ ਹਿੰਦੁਸਤਾਨ 'ਚ ਹੋ ਰਿਹਾ ਸੀ, ਬ੍ਰਾਹਮਣ ਹਰ ਚੀਜ਼ ਸੁੱਚੇ ਹੱਥ ਕਰਕੇ ਨਹਾ ਕੇ ਪੂਜਾ ਪਾਠ ਕਰਨੀ, ਸਭ ਕੁਛ ਸੁੱਚੇ ਹੋ ਕੇ। ਮਹਾਰਾਜ ਕਹਿੰਦੇ ਸੁੱਚਿਆਂ ਸੋਚਿਆਂ ਸੋਚ ਨਾ ਹੋਵੇ, ਉੱਥੇ ਸੋਚਣਾ ਹੈ ਸੋਚਣਾ ਨਹੀਂ ਹੈ, ਉਹਦੀ ਅੱਗੇ ਲਾਈਨ ਆਉਂਦੀ ਸਹਿ ਸਿਆਣਪਾਂ ਲੱਖ ਹੋਏ ਤਾਂ ਕਹਿੰਦੇ ਚੱਲੇ ਆ, ਉੱਥੇ ਸੋਚਿਆਂ ਸੋਚ ਨਾ ਹੋਵੀ, ਤੂੰ ਜਿੰਨਾ ਮਰਜ਼ੀ ਸੁੱਚ ਕਰੀ ਚੱਲ, ਤੂੰ ਸੁੱਚਾ ਨਹੀਂ ਬ੍ਰਾਹਮਣਾ ਹੋਣਾ, ਸੋਚਿਆਂ ਸੋਚ ਨਾ ਹੋਵੀ, ਜੇ ਸੋਚੀ ਲੱਖ ਵਾਰ ਹੋਏ ਭਾਈ ਲੱਖ ਵਾਰ ਨਹਾਰਾ ਤੂੰ ਸੁੱਚਾ ਨਹੀਂ ਹੋਣਾ। ਇਸ ਕਰਕੇ ਇਹੋ ਕਬੀਰ ਸਾਹਿਬ ਨਾਲ ਫਿਰ ਸ਼ਬਦ ਦਿੱਤਾ, ਕਿਆ ਸੋਚੇ ਬਾਰੰਬਾਰ, ਕਿਆ ਸੋਚੇ ਬਾਰੰਬਾਰ, ਕਿਆ ਸੋਚੇ ਬਾਰੰਬਾਰ, ਕਹਿੰਦਾ ਇੱਥੇ ਜੇ ਕਿਤੇ ਸੋਚ ਲਾਤੀ ਸ਼ਬਦ ਨਹੀਂ ਖੋਲਣਾ, ਕਹਿੰਦਾ ਭਾਵੇਂ ਤੂੰ ਬਾਰ ਬਾਰ ਸੁੱਚਾ ਹੋ ਪਰ ਤੂੰ ਕਰਦਾ ਕੀ ਆਹ ਕੰਮ ਤੇ ਤੂੰ ਕਰਦਾ ਨੀ, ਹਰ ਕਾ ਨਾਮ ਨਾ ਜਪ ਸਿਖਵਾ, ਹਰ ਕਾ ਨਾਮ ਨਾ ਜਪ ਸਿਖਵਾ, ਓ ਹਰ ਕਾ ਨਾਮ ਨਾ ਜਪ ਸਿਖਵਾ, ਹਰ ਕਾ ਨਾਮ ਨਾ ਜਪ ਸਿਖਵਾ, ਓ ਕਿਆ ਸੋਚੇ ਬਾਰੰਬਾਰ। ਸੋਚੇ ਨਾ ਹੋਵੀ ਜੇ ਸੋਚੀ ਲੱਖ ਵਾਰ ਵੀ ਨਾਈ ਤਾਂ ਤੂੰ ਸੋਚਿਆ ਨੀ ਹੋਣਾ ਇਸ ਕਰਕੇ ਮਹਾਰਾਜ ਇੱਥੇ ਕਹਿੰਦੇ ਧੋਤਿਆਂ ਝੂਠੇ ਨਾ ਇਸ ਦੇ ਸੱਸੇ ਨੂੰ ਔਂਕੜ ਦੇ ਗਏ ਉਹ ਕੀ ਹੈ ਉਜਲ ਜਾਂਦਾ ਮੈਂ ਆਪਣੇ ਅੰਦਰੋਂ ਲੱਭ ਕੇ ਸਰ ਵੇਲੇ ਮੇਰੇ ਨਾਲ ਹੀ ਰਹਿੰਦਾ ਹੈ ਸੰਡੇ ਵਾਲੇ ਦਿਨ ਵੀ ਨਾਲ ਹੀ ਰਹਿੰਦਾ ਹੈ ਸੱਜਣ ਔਰ ਫਿਰ ਉਹ ਜਿੱਥੇ ਮੈਂ ਜਾਣਾ ਮਰਨ ਤੋਂ ਬਾਅਦ ਉਹ ਚੱਲਦੇ ਨਾਨਕ ਕੱਚੜਿਆ ਸਿਉਂ ਕੈਸੀ ਇੰਸ਼ੋਰੈਂਸ ਹੈ ਕੈਸੀ ਹੈ ਵੀ ਜਿੱਥੇ ਲੇਖਾ ਮੰਗਦਾ ਉੱਥੇ ਉਹ ਇੰਸ਼ੋਰ ਕਰਨ ਵਾਲਾ ਖੜਾ ਹੁੰਦਾ ਵੀ ਕਿਤੇ ਇਹਦੇ ਨਾਲ ਕੋਈ ਬੇਈਮਾਨੀ ਨਾ ਧਰਮ ਰਾਜ ਕਰ ਜਾਏ ਉੱਥੇ ਵੀ ਗਲਤੀ ਹੋ ਜਾਂਦੀ ਹੈ ਨਾ ਤੇ ਦੂਹਾਂ ਫਿਰ ਥੱਲੇ ਜਿਹਨਾਂ ਨੇ ਆਹ ਸੱਜਣ ਸਤਿਗੁਰ ਕੀਤਾ ਹੁੰਦਾ ਜਿਉਂਦੇ ਜੀ ਉੱਥੇ ਉਹ ਐਨ ਖੜਾ ਖੜੇ ਦਿਸਣ ਜਿੱਥੇ ਕਚਹਿਰੀ ਚ ਬੈਠਾ ਹੁੰਦਾ ਐਨ ਉੱਚੀ ਸਾਰੀ ਕੁਰਸੀ ਸਾਰਾ ਸਾਡਾ ਸੱਜਣ ਉੱਥੇ ਖੜਾ ਹੁੰਦਾ ਦੇਖੋ ਕੈਸੀ ਵਿਅਕਤੀ ਹੈ ਜਿੱਥੇ ਬਾਕੀ ਜਿਹੜੇ ਬਨੌਟੀ ਗੁਰੂ ਜਾਂ ਸਾਰੇ ਜਿਹੜੇ ਉੱਥੇ ਜਾ ਨਹੀਂ ਸਕਦੇ ਉਹ ਜੀਂਦੇ ਜੀ ਤੈਨੂੰ ਜੀਵੰਦਿਆਂ ਨੂੰ ਛੱਡ ਜਾਣਾ ਇਸ ਕਰਕੇ ਉਹ ਤੇਰੇ ਮੋਇਆਂ ਨਾਲ ਉੱਥੇ ਵੀ ਨਹੀਂ ਸਹਾਈ ਹੋਣੀ ਉਹਨਾਂ ਵੱਲ ਪਹਿਲੀ ਤੁਕ ਲਾਈ ਉਹ ਕਿੱਦਾਂ ਦੇ ਹੈ ਉਜਲ ਅੱਗੇ ਅਸੀਂ ਸ਼ਬਦ ਲੈ ਰਹੇ ਹਾਂ ਗਾ ਚਿੱਟੇ ਜਿਲ ਇਹ ਮੈਲੇ
ਚੱਲਦੇ
ਕਹਾਣੀ ਬਾਜੋ ਤੁਸੀਂ ਵੀ ਗੁਰੂ ਦੇ ਪਿਆਰੇ ਹੋ ਠੀਕ ਹੈ ਪਰ ਕਹਾਣੀਆਂ ਲਿਖਣ ਲੱਗੇ ਕਦੀ ਆਹ ਵੀ ਦੇਖ ਲਿਆ ਕਰੋ ਵੀ ਗੁਰੂ ਬਾਬੇ ਦਾ ਸ਼ਬਦ ਨਾ ਰਹਾ ਕਿੱਥੇ ਲਾਇਆ ਹੈ ਜਿੱਥੇ ਪਲਸਤਰ ਲਾਉਂਦੇ ਸੀ ਕਈ ਚਿੱਟਾ ਘੋਟ ਘੋਟ ਕੇ ਚੂਨਾ ਉਹ ਆਏ ਜਾਈ ਕਹਿੰਦੀ ਵੀ ਵਾਹ ਵੀ ਵਾਹ ਕਿਆ ਪਲਸਤਰ ਲਾਇਆ ਪਿੱਛੇ ਆ ਸੀਮੈਂਟ ਨਹੀਂ ਸੀ ਵਾਈਟ ਸੀਮੈਂਟ ਹੁੰਦਾ ਉਸ ਵੇਲੇ ਉਹ ਪੱਥਰਾਂ ਨਾਲ ਪੀ ਪੀ ਕੇ ਐਸਾ ਚੂਨਾ ਲਾਉਂਦਾ ਸੀ ਚਿਲਕ ਮਾਂ ਜਿੱਥੋਂ ਮੱਖੀ ਤਿਲਕ ਜਾਂਦੀ ਸੀ ਉੱਤੇ ਬੈਠੀ ਇਸ ਕਰਕੇ ਉਹ ਕਹਿੰਦੇ ਇਹੋ ਜਿਹੀ ਇਮਾਰਤ ਬਣਾਈ ਹੈ ਤੇ ਇੰਨੀਆਂ ਚਿੱਤਰਕਾਰੀਆਂ ਉਹਦੇ ਤੇ ਹੁੰਦੀਆਂ ਚਿਤਵੀਆਂ ਹੁੰਦੀਆਂ ਸੀ ਮੋਰ ਮੋਰਨੀਆਂ ਪੌੜੀਆਂ ਮਾਰੀਆਂ ਸਨ ਐਸੀ ਚਿੱਤਰਕਾਰੀ ਉਹਨਾਂ ਜਰਾ ਪੁਰਾਣੀਆਂ ਬਿਲਡਿੰਗਾਂ ਦੇ ਦਰਸ਼ਨ ਕਰਾ ਰਹੇ ਮਹਾਰਾਜ ਦੇ ਕੋਠੇ ਤੇ ਤਿੰਨ ਚੀਜ਼ਾਂ ਹੁੰਦੀਆਂ ਸੀ ਇੱਕ ਤੇ ਕੋਠੇ ਇੱਕ ਮਾੜੀ ਹੁੰਦਾ ਬਹੁਤ ਵੱਡਾ ਪਿੰਡ ਮਾੜੀਆਂ ਵੱਡਾ ਮਾੜੀ ਨੂੰ ਉਹਨੂੰ ਉਹ ਤਦੇ ਕਹਿੰਦੇ ਹੈ ਉੱਚੀ ਮਾੜੀ ਤੇ ਦੁੱਧ ਪਈ ਰਿੜਕਾਂ ਉਹ ਮਾੜੀ ਵਾਲੇ ਲੋਕ ਬੜੀ ਬੜਾ ਤਗੜੇ ਪਿੰਡ ਨੂੰ ਮਾੜੀ ਕਹਿੰਦੇ ਸੀ ਕੋਠੇ ਮੰਡਪ ਮਾੜੀਆਂ ਪਾਸੋਂ ਚਿੱਤਰੀਆਂ ਉਹ ਮੰਡਪ ਇੱਕ ਆਹ ਮੰਡਪ ਜਿਹੜੇ ਅੱਜ ਕੱਲ੍ਹ ਸ਼ਾਦੀਆਂ ਹੁੰਦੀਆਂ ਨਾ ਦਿੱਲੀ ਐਡੇ ਵੱਡੇ ਤੰਬੂ ਲਾ ਦਿੰਦੇ ਆ ਮਹਾਰਾਜੇ ਦੇ ਸ਼ਹਿਰ ਜਿਸਨੇ ਉਹ ਸਾਰੇ ਜਿੰਨੀ ਬਲੈਕ ਦੀ ਕਮਾਈ ਹੁੰਦੀ ਨਾ ਸਾਰੀ ਉਹਨਾਂ ਮੰਡਪਾਂ ਦੇ ਲਾ ਦਿੰਦੇ ਆ ਉਹਨਾਂ ਲੋਕਾਂ ਵੱਲ ਇਸ਼ਾਰਾ ਵੀ ਇਹਨਾਂ ਦੇ ਜਿੰਨੇ ਜਿੰਨੇ ਵੀ ਵੱਡੇ ਮੰਡਪ ਬਣਾਏ ਹੈ ਤੋ ਉਹਦੇ ਵੱਲ ਇਸ਼ਾਰਾ ਕੋਠੇ ਠੀਆਂ ਕੰਮੇ ਨਾ ਵਿੱਚੋਂ ਇੱਕ ਤੇ ਜਦੋਂ ਟਹਿ ਜਾਣੀਆਂ ਕਿਸੇ ਕੰਮ ਨਹੀਂ ਆਉਣੇ ਔਰ ਫਿਰ ਵਿੱਚੋਂ ਸੱਖਣੇ ਆ ਵਿੱਚ ਤੇ ਕੱਖ ਵੀ ਨਹੀਂ ਆ ਵਿੱਚ ਸਵਾਏ ਗੋਲੀਆਂ ਲੈ ਕੇ ਨੀਂਦ ਪੂਰੀ ਨਹੀਂ ਆਉਂਦੀ ਗੋਲੀਆਂ ਲੈ ਕੇ ਸੌਣ ਵਾਲੇ ਬੰਦੇ ਉਹਨਾਂ ਮਾੜੀਆਂ ਚ ਬੈਠੇ ਹੁੰਦੇ ਆ ਇਹ ਟੱਠੀਆਂ ਕੰਮੇ ਕਹਿੰਦੇ ਸੱਜਣ ਸੇ ਜੋ ਚੱਲਦੇ ਹੈ ਜਿੱਥੇ ਆਗੇ ਬਗਲਿਆਂ ਅਰਗੇ ਸਾਧ ਹੁਣ ਬੱਗਾਂ ਥੋੜਾ ਥੋੜਾ ਜਿਹਾ ਬਾਬੇ ਦਾ ਗਿਆਨ ਲੈ ਲਈ ਬਗਲਾ ਬਿਲਕੁਲ ਬਗਲ ਸਮਾਧੀ ਵਾਂਗੂ ਇੱਕ ਲੱਤ ਦੇ ਭਾਰ ਖੜਾ ਹੁੰਦਾ ਉਹਦੇ ਪੈਰ ਡੁੱਬੇ ਹੁੰਦੇ ਪਾਣੀ ਚ ਰਾਲੇ ਨਿੱਕੀਆਂ ਨਿੱਕੀਆਂ ਮੱਛੀਆਂ ਹਾਲੀ ਦੂਰ ਦੂਰ ਹੁੰਦੀਆਂ ਤੇ ਉਹ ਤਿਆਰ ਹੁੰਦਾ ਉਹਨਾਂ ਨੂੰ ਬੋਚਣ ਲਈ ਉਹ ਜਦੋਂ ਕੋਈ ਡੱਡੀ ਆਈ ਨੀ ਔਰ ਉਹਨੇ ਐ ਚੁੰਝ ਪਾ ਕੇ ਤੇ ਉਹਨੂੰ ਚੱਕੀ ਨੀ ਇਹ ਬਗਲਾ ਹੈ ਇੱਕ ਹੰਸ ਹੁੰਦਾ ਜਿਹੜਾ ਕਿ ਸਰੋਵਰਾਂ ਚੀਨ ਮਾਨ ਸਰੋਵਰਾਂ ਜਾਂ ਹੋਈਆਂ ਝੀਲਾਂ 'ਚ ਉਹ ਮੋਤੀ ਚੁੱਕਦਾ ਹੈ ਉਹਦਾ ਖਾਣਾ ਆ ਉਹਨਾਂ ਦਾ ਕੰਮ ਹੈ ਜਿਹੜੀਆਂ ਡੱਡੀਆਂ ਚੁੱਕਦੇ ਹੈ ਬੱਗਾਂ ਇੱਕ ਤੇ ਅੰਦਰੋਂ ਬੱਗੇ ਹੁੰਦੇ ਆ ਬੱਗੇ ਮੈਨੇ ਬਗਲੇ ਸਮਾਧੀ ਵਰਗੇ ਇੱਕ ਉਹਨਾਂ ਨੇ ਕੱਪੜੇ ਵੀ ਚਿੱਟੇ ਪਾਏ ਹੁੰਦੇ ਬੱਗਾਂ ਇਹਨਾਂ ਦੀ ਆਬਾਦੀ ਜ਼ਿਆਦਾ ਤੇ ਕਿੱਥੇ ਹੁੰਦੀ ਹੈ ਤੀਰਥਾਂ ਦੇ ਵਸਦੇ ਆ ਬੱਗਾਂ ਤੀਰਥ ਮੰਜੇ ਸਾਡੇ ਵੀ ਬੜੇ ਗੁਰਤੀਰਥ ਉੱਥੇ ਵਸਦੇ ਆ, ਪਰ ਅਸੀਂ ਹੁਣ ਨਾਂ ਨੀ ਲੈਣਾ ਕਿਸੇ ਦਾ।
ਤੀਰਥ ਮੰਜੇ
ਹਿੰਦੂਆਂ ਦੇ ਤੀਰਥਾਂ ਦੇ ਉੱਤੇ ਵਸਦੇ ਆ, ਸਾਡਿਆਂ ਤੇ
ਨਹੀਂ।
ਕੁੱਟ ਕੁੱਟ ਜੀਆਂ ਖਾਵਣੇ, ਕੁੱਟ ਕੁੱਟ ਕੇ ਇੱਕ ਹਰਿਦੁਆਰ ਦੀ ਪੌੜੀ ਤੇ ਬ੍ਰਾਹਮਣ ਚੜਦਾ ਜਾਏ, ਧੋਤੀ ਪਾਈ ਸੀ ਉਹਨੇ ਔਰ ਸਾਰੀ ਉਹ ਧੋਤੀ ਚ ਨਾ ਮੱਛੀ ਲਪੇਟੀ ਉਹਨੇ ਤੇ ਉਹਦੀ ਪੂਛ ਕਿਤੇ ਨਿਕਲੀ ਪਿੱਛੋਂ। ਉਹ ਭਾਂਡੇ ਆ ਦੂਸਰੇ ਜਿਹੜੇ ਕੋਈ ਆਇਆ ਸੀ ਬੇਚਾਰੇ ਫੁੱਲ ਤਾਰਨ ਆਪਣੇ ਤਾਏ ਦੇ, ਉਹ ਕਹਿੰਦੇ ਬਾਮਣਾ ਜਾਂ ਤੇ ਮੱਛੀ ਛੋਕੀ ਫੜਿਆ ਕਰ ਜਾਂ ਧੋਤੀ ਵੱਡੀ ਪਹਿਨ ਲੈ। ਇਸ ਕਰਕੇ ਉਹ ਘੁੱਟ ਘੁੱਟ ਜੀਆ ਬੱਗਾ ਬੱਗੇ ਨਾ ਕਹਿਣਾ। ਅਗਲੇ ਇੱਕ ਹੋਰ ਉਦਾਹਰਨ ਦਿੰਦੇ ਹੈ, ਸਿੰਬਲ ਰੁੱਖ ਹੈ, ਇਹ ਐਸਾ ਵੱਡਾ ਰੁੱਖ ਹੈ ਇਹਦਾ ਨਾ ਪਤਾ ਕੰਮ ਆਉਂਦਾ, ਨਾ ਇਹਦਾ ਡਾਣਾ ਕੋਈ ਕੰਮ ਆਉਂਦਾ, ਨਾ ਇਹਦੇ ਜਿਹੜੇ ਉਹ ਫੁੱਲ ਫੇਦੜ ਜਿਹੇ ਲਾਲ ਲੱਗਦੇ ਨਾ ਉਹ ਸੋਹਣੇ ਵਾਲੇ ਦੂਰੋਂ ਲੱਗਦੇ, ਉਹ ਹੁਲਾਰੇ ਮਾਰਦਾ ਚਰਸਤੇ ਚ ਹੁੰਦਾ ਬਹੁਤ ਵੱਡਾ, ਇਹਦਾ ਗਰਥ ਬੜਾ ਹੁੰਦਾ ਔਰ ਲੰਮਾ ਦਰਖਤ ਹੁੰਦਾ, ਡਾਣੀਆਂ ਕੱਚੀਆਂ, ਫੁੱਲ ਨੂੰ ਐਸੇ ਫਿੱਦੜ ਜਿਹੇ ਲੱਗਦੇ ਲਾਲ ਪਰ ਸੂਹੇ। ਪੰਛੀ ਨਾ ਦੂਰੋਂ ਦੇਖ ਕੇ ਆਉਂਦੇ ਨੇ ਵੀ ਆਹ ਇਹਦੇ ਆ ਮੇਵੇ ਖਾਵਾਂਗੇ, ਉਹਦਾ ਮੇਵਾ ਵੀ ਉਹ ਫੁੱਲ ਐਸਾ ਹੁੰਦਾ ਉਹ ਚੋਂ ਚੁੰਝ ਮਾਰਦੇ, ਉਹ ਚੁੰਝ ਉਹਨਾਂ ਦੀ ਉਹ ਚ ਫਸ ਜਾਂਦੀ, ਨਿਕਲਦੀ ਨੀ ਉੱਥੇ ਮਰ ਜਾਂਦੀ। ਤੋ ਇਸ ਕਰਕੇ ਉਹ ਇਸ ਕਰਕੇ ਪਿੰਡੀ ਥਾਈ ਕਦੇ ਸ਼ਬਦ ਪੜਦੇ ਉਹ ਸਿੰਬਲ ਰੁੱਖ ਨੇ ਹਲਾਰੇ ਮਾਰੇ ਪੰਛੀ ਇਹ ਸਿੰਬਲ ਰੁੱਖ ਨੇ ਹਲਾਰੇ ਮਾਰੇ ਪੰਛੀ ਆ ਗਏ ਆਸ ਘਰ ਸਿੰਬਲ ਰੁੱਖ ਸਰਾਏਰਾ ਹੱਥ ਤੀਰ ਗਏ ਹੱਥ ਬਾਬਾ ਨਾਨਕ ਕਹਿੰਦਾ ਮਿੱਠਤ ਨੀ ਨਾਨਕਾ। ਵੱਡੇ ਵੱਡੇ ਸਿੰਬਲ ਨੂੰ ਕੀ ਕਰਨਾ, ਇਹਦੇ ਨਾਲ ਛੋਟਾ ਜਿਹਾ ਇੱਕ ਸੰਤਰੇ ਦਾ ਬੂਟਾ ਲਾ ਲਓ, ਸੰਤਰੇ ਖਾਵਾਂਗੇ ਤੋ ਫਲ ਮੇਰੇ ਨਿੱਕਿਆਂ ਦਰਖਤਾਂ ਨੂੰ ਲੱਗਦੇ ਹੈ ਮਿੱਠਤ। ਇਹ ਹੈ ਬਾਬੇ ਨਾਨਕ ਦੀ ਆਸਾ ਦੀ ਵਾਰ ਦੀ ਪੌੜੀ ਦਾ ਸਾਰਾ ਗਿਆਨ। ਭਈ ਮਹਾਰਾਜ ਕਹਿੰਦੇ ਇਹੋ ਜਿਹੇ ਸਰੀਰਾਂ ਨੂੰ ਕੀ ਕਰਨਾ ਜਿਹੜੇ ਸੈਂਡੋ ਜਾਂ ਬੜੇ ਬੜੇ ਵੱਡੇ ਸਰੀਰ। ਮਹਾਰਾਜ ਕਹਿੰਦੇ ਸਿੰਬਲ ਸਿੰਬਲ ਅੱਗੇ ਮੈਜਨ ਆਉਣਾ, ਮੈਜਨ ਕਹਿੰਦੇ ਤੋਤੇ ਨੂੰ, ਉਹਦੀ ਚੁੰਝ ਫਸ ਜਾਂਦੀ ਉਹ ਚ ਮੈਜਨ ਦੇਖ ਕੇ ਭੁੱਲ ਜਾਂਦੇ ਆ ਵੀ ਅਸੀਂ ਇੱਥੇ ਉਹ ਦਰਖਤ ਨੂੰ ਫੁੱਲਾਂ ਐਸਾ ਸੋਹਣਾ ਉੱਚਾ ਦਰਖਤ ਦੇਖ ਕੇ ਵੀ ਇੱਥੇ ਅਸੀਂ ਮੇਵੇ ਖਾਵਾਂਗੇ, ਉਹਨਾਂ ਦੀ ਚੰਝ ਫਸ ਜਾਂਦੀ ਉਸ ਵੇਲੇ ਇੱਥੇ ਕਰਕੇ। ਮੈਜਨ ਦੇਖੇ ਫੁੱਲਾਂ ਇਸੇ ਫਲ ਕੰਮੇ ਨਾ ਆਵਣੀ। ਬਾਬਾ ਆਪ ਸਿੰਬਲ ਰੁੱਖ ਬਣ ਰਿਹਾ, ਇੰਨੀ ਗਰੀਬੀ ਚ ਸ਼ਬਦ ਹੈ ਸਿੰਬਲ ਕੋਈ ਸੰਤ ਸਾਧ ਅੱਜ ਕੱਲ ਦਾ ਕਹਿ ਸਕਦਾ ਇਹੋ ਜਿਹੀ ਬਾਣੀ ਵੀ ਮੈਂ ਤੇ ਭਾਈ ਮੈਜਨ ਮੇਰੇ ਵੱਲ ਨਾ ਆਓ ਮੇਰੇ ਪਿੱਛੇ ਨਾ ਲੱਗੋ। ਤੋ ਇਸ ਕਰਕੇ ਉਹ ਸਿੰਬਲ ਰੁੱਖ ਸਰੀਰ ਮੈਂ ਕਹਿੰਦਾ ਬਾਬਾ ਨਾਨਕ ਕਹਿੰਦਾ ਮੈਂ ਤੇ ਸਿੰਬਲ ਅਰਗਾ ਮਾ ਤੁਸੀਂ ਭੁੱਲ ਕੇ ਮੇਰੇ ਮਗਰ ਲੱਗ ਜਾਓ, ਮੇਰੇ ਕੋਲ ਕੁਛ ਨਹੀਂ ਹੈ। ਅੱਜ ਕੱਲ੍ਹ ਦੂਰੋਂ ਸੰਤ ਆਉਂਦਾ ਹੋਏ ਬੀਬੀਆਂ ਸਾਰੀਆਂ ਦੂਰੋਂ ਆਉਂਦੇ ਹੋ ਉਹਨਾਂ ਨਾਲ ਮੱਥਾ ਟੇਕਣਾ ਹੁੰਦਾ, ਉਹ ਐਨ ਅਟੈਨਸ਼ਨ ਖੜਾ ਹੋ ਜਾਂਦਾ ਵੀ ਐਨ ਆਓ ਜੀ ਟੇਕ ਲਓ ਮੱਥਾ। ਉਹ ਮਾਪਾ ਕਹਿੰਦਾ ਸਿੰਬਲ ਤੇ ਮੈਂ ਭਲ ਕੰਮੀ ਨਾਵਨੀ ਤੇ ਗੁਣ ਮੈਂ ਤਨੇ ਭਾਈ ਮੇਰੀ ਦੇਲ ਨਾ ਬਾਬਾ ਨਾਨਕ ਕਹਿੰਦੇ ਮੇਰੇ ਚ ਬਹੁਤ ਔਗੁਣ ਹੈ ਤੇ ਗੁਣ ਮੈਂ ਤਨੇ ਦੁਨੀਆਂ ਨਾ ਇੰਨੀਆਂ ਸੰਗਤਾਂ ਨੇ ਅੰਦਲੇ ਪਹਾੜ ਉਠਾਇਆ ਡੂੰਗਰ ਵਾਟ ਬਹੁਤ ਡੂੰਗਰ ਕਹਿੰਦੇ ਪਹਾੜੀ ਰਾਸਤਾ ਪਹਾੜ ਅਸੀਂ ਚੜ੍ਹਨਾ ਰਾਸਤਾ ਪੰਡਾ ਪੰਡ ਏਡੀ ਵੱਡੀ ਭਾਰੀਆਂ ਪਾ ਲਈਆਂ ਸਿਰ ਤੇ ਚੱਕੀਆਂ ਪਾਪਾਂ ਦੀਆਂ ਸਾਰੇ ਕਰਮ ਕਾਂਡ ਦੀਆਂ ਸਾਰਾ ਕਹਿੰਦੇ ਕਿੱਦਾਂ ਤੂੰ ਆ ਔਰ ਫਿਰ ਅੱਖਾਂ ਤੋਂ ਵੀ ਇੰਨਾ ਇਸ ਕਰਕੇ ਕਿੱਡੀਆਂ ਭੈੜੀਆਂ ਹਾਲ ਦੱਸ ਰਹੇ ਇਸ ਬੰਦੇ ਦੀ ਵੀ ਤੂੰ ਅਸਲ ਅਸਲ ਚੀਜ਼ਾਂ ਨੀ ਕਹਿਆ ਕੀ ਹੈ ਅੰਦਲੇ ਡੂੰਗਰ ਵਾਟ ਬਹੁਤ ਬੜਾ ਭਾਰਾ ਭਾਰੀ ਰਾਸਤਾ ਹੈ ਜ਼ਿੰਦਗੀ ਕੀ ਹੈ ਅੰਦਲੇ ਭਾਰੇ ਉਠਾਇਆ ਪਾਪਾਂ ਦਾ ਅੰਦਲੇ ਭਾਰੇ ਉਠਾਇਆ ਔਗਣਾਂ ਦਾ ਅੰਦਲੇ ਭਾਰੇ ਉਠਾਇਆ ਕਹਿੰਦੇ ਹੁੰਦੇ ਨਾ ਪਹਾੜਾ ਭਾਰ ਤੇ ਸਾਥੋਂ ਮੋਹਰੇ ਕਹਿੰਦੇ ਤੂੰ ਪੰਡ ਵੀ ਭਾਰੀ ਪਾ ਲਿਆ ਹੌਲਾ ਸਾਹ ਹੌਲਾ ਭਾਰ ਸਿਰ ਤੇ ਹੋਵੇ ਉਹ ਸਾਰੇ ਸਾਥਣਾਂ ਨੂੰ ਮੋਹਰੇ ਮੋਹਰੇ ਤੁਰ ਕੇ ਜਾਂਦਾ ਤੇ ਜਿਹਦੇ ਸਿਰ ਤੇ ਬਹੁਤਾ ਭਾਰ ਆ ਉਹਦੀ ਗੱਲ ਕਰ ਰਹੇ ਅੰਦਲੇ ਭਾਰ ਉਠਾਇਆ ਇਹ ਡੂੰਗਰ ਵਾਟ ਬਹੁਤ ਅੱਖੀ ਲੋੜੀ ਨਾਲਾ ਹਾਂ ਚੜੇ ਲੰਘਾ ਗਿਆ ਭਾਰ ਹੁਣ ਔਰ ਆਪਣੇ ਆਪਣੇ ਸਾਰੇ ਆਪਣੇ ਆਪ ਨੂੰ ਦੇਖਿਓ ਚਾਕਰੀਆਂ ਚੰਗੀਆਂ ਅਵਰ ਸਿਆ ਚਾਕਰੀਆਂ ਚੰਗੀਆਂ ਅਵਰ ਸਿਆ ਨਾਨਕ ਨਾਮੇ ਸੰਭਾਲੇ ਤੂੰ ਨਾਨਕ ਨਾਮ ਸੰਭਾਲੇ ਤੂੰ ਹੇ ਬੰਦਾ ਛੁਟੇ ਜੇਤ ਹੇ ਬੰਦਾ ਛੁਟੇ ਜੇਤ ਹੇ ਸੱਜਣ ਨਾਲੇ ਮੈਂ ਚੱਲ ਰਿਹਾ ਸਤਿਗੁਰ ਸੱਜਣ ਮਿਲਿਆ ਸਤਿਗੁਰ ਸੱਜਣ ਸਤਿਗੁਰ ਸੱਜਣ ਮਿਲਿਆ ਆ ਸਤਿਗੁਰ ਸੱਜਣ ਤੇ ਅਸੀਂ ਇਹਦੀ ਪੱਕੀ ਡੈਫੀਨੇਸ਼ਨ ਬਣਾਈ ਹੈ ਸ਼ਬਦ ਚ ਗੁਰੂ ਰਾਮਦਾਸ ਸਾਹਿਬ ਨਾਲ ਸੱਜਣ ਜਿਹੜਾ ਬਾਣੀ ਚ ਆਏਗਾ ਉਹ ਕੌਣ ਹੈ ਪੰਨਾ ਹੈ 41 41 ਪੰਨਾ ਹੈ ਉਹ ਸੱਜਣ ਸਤਿਗੁਰੂ ਹੀ ਹੈ ਤੇ ਇਸ ਕਰਕੇ ਅਸੀਂ ਉਹ ਲਾਈਨ ਪਹਿਲਾਂ ਸੱਜਣ ਸਤਿਗੁਰ ਪੁਰਖ ਹੈ ਡੈਫੀਨੇਸ਼ਨ ਬਣ ਗਈ ਤਾਂ ਹਾਈਲਾਈਟ ਕੀਤੀ ਹੈ ਤੁਹਾਡੇ ਹੱਥਾਂ ਚ ਮਤ ਕੋਈ ਹੋਰ ਬਾਹਰਲਾ ਸੱਜਣ ਸੰਤ ਜਾਂ ਕਰ ਲਓ ਆਹ ਨਾਲ ਹੀ ਸਤਿਗੁਰੂ ਦਾ ਲਫ਼ਜ਼ ਆ ਗਿਆ ਨਾਲ ਹੀ ਪੁਰਖ ਦਾ ਲਫ਼ਜ਼ ਆ ਗਿਆ ਸੱਜਣ ਸੱਤੇ ਗੁਰ ਪੁਰਖ ਦੁੱਖ ਕੱਢੇ ਬਾਹਰਲਾ ਦੇਹ ਧਾਰੀ ਕੋ ਬੰਦਾ ਨੀ ਕਰ ਸਕਦਾ ਦੁੱਖ ਕੱਢ ਹੋ ਦੀ ਤੋ ਕੈਸੀ ਹੈ ਜਿੱਦਾਂ ਲੁਹਾਰ ਦੀ ਸੁਨਿਆਰੇ ਦੀ ਖਟ ਖਟ ਤੇ ਲੁਹਾਰ ਦੀ ਇੱਕੋ ਹੀ ਸੱਟ ਕੀ ਹੈ ਸੱਜਣ ਸੱਤੇ ਗੁਰ ਪੁਰਖ ਦੁੱਖ ਕੱਢੇ ਹੋਂ ਮੇ ਮਾਰੇ ਇਹ ਸੱਜਣ
ਹਰੇ ਗੁਣ ਸਾਰੇ
ਨਾ 41 ਤੋਂ ਇੱਥੋਂ ਸ਼ਬਦ ਸ਼ੁਰੂ ਹੁੰਦਾ ਰਸ ਅੰਮ੍ਰਿਤ ਨਾਮ ਰਸ ਬਾਕੀ ਰਸ ਨਹੀਂ ਰਸ
ਅੰਮ੍ਰਿਤ ਨਾਮ ਰਸ
ਇਹ ਰਸ
ਅੰਮ੍ਰਿਤ ਨਾਮ ਰਸ
ਰਸ ਅੰਮ੍ਰਿਤ ਨਾਮ ਰਸ
ਅਤ ਭਲਾ
ਰਸ
ਅੰਮ੍ਰਿਤ
ਕਿਤ ਬਿੱਦੇ ਮਿਲੇ
ਰਸ ਖਾਏ
ਰਸ ਅੰਮ੍ਰਿਤ ਰਸ ਅੰਮ੍ਰਿਤ ਨਾਮ ਰਸ
ਅਤ ਭਲਾ
ਰਸ ਅੰਮ੍ਰਿਤ
ਨਾਮ ਰਸ ਅਤ ਭਲਾ
ਕਿਤ ਬਿਲ ਮਿਲੇ
ਰਸ ਖਾਏ
ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ
ਪ੍ਰਭ ਆਏ
ਇਹ ਜਾਏ ਪੁੱਛੋ
ਸੁਹਾਗਣੀ
ਕਿਉਂ ਕਰ ਮਿਲਿਆ
ਪ੍ਰਭ
ਨਿਸ਼ਾਨੀ ਆ ਗਈ ਉਹਨਾਂ ਦੀ ਜਿਹੜੇ ਪਹੁੰਚੇ ਹੁੰਦੇ ਹੈ ਗੁਰਸਿੱਖ ਤੇ ਜਿਹਨਾਂ ਦੀ ਆਪ ਹੀ ਬਣ ਕੇ ਬਹਿ ਜਾਂਦੇ ਜੀ ਹਾਂ ਅਸੀਂ ਤੇ ਪੂਰੇ ਬ੍ਰਹਮ ਨੂੰ ਪਾ ਲਿਆ ਸਭ ਕੁਛ ਉਹ ਫਿਰ ਜੂੰ ਮੂੰਹ ਚ ਬੋਲਣਾ ਆਲ ਦੁਕਾਲ ਕਰਦੇ ਆ ਸਾਰੀ ਦੁਨੀਆਂ ਨੂੰ ਅੱਜ ਕੱਲ ਪਤਾ ਵੀ ਇਹ ਲੋਕ ਕੀ ਬੋਲੀ ਜਾਂਦੇ ਹੈ ਤਾਂ ਪਰ ਉਹ ਬੇਪਰ ਨੀ ਕਦੀ ਕਹਿਣਗੇ
ਉਹ ਬੇਪਰਵਾਹ ਨਾ ਬੋਲਨੀ
ਮੈਂ ਉਹਨਾਂ ਨੂੰ ਛੱਡ ਕੇ ਹਾਂ ਮਾਲ
ਮਾਲੇ ਤੋਵਾ ਕਿਨ ਪਾਏ
ਐਸੇ ਬੰਦੇ ਮਿਲਣੇ ਮੁਸ਼ਕਲ ਹੈ ਉਹ ਕੌਣ ਹੁੰਦੇ
ਮਤ ਹੁੰਦੀ ਹੋਏ ਯਾਰ
ਐਸਾ ਕੋਈ
ਭਗਤ ਸਦਾ
ਐਸਾ ਕੋਈ
ਭਗਤ ਸਦਾ
ਕੋਈ ਬੇਪਰਵਾਹ ਨਾ
ਬੋਲਨੀ
ਹਾਂ
ਮਲੇ ਮਲੇ
ਮਾਲੇ ਮਾਲੇ
ਤੋਮਾਤੇ
ਪਾਏ ਮਿਲ ਸੱਜਣ
ਹਾਰੇ ਗੁਣ ਸਾਰੇ
ਅੱਗੇ ਸੱਜਣ ਦੀ ਡੈਫੀਨੇਸ਼ਨ ਆਉਣ ਲੱਗੀ ਸੱਜਣ
ਸਤ ਗੁਰ ਪੁਰਖ ਹੈ
ਦੁੱਖ
ਕੱਢੇ
ਦੇ ਖੱਖੇ ਨੂੰ ਅੰਕੁੜ ਹੈ ਜਨਮ ਮਰਨ ਦਾ ਦੁੱਖ
ਸੱਜਣ ਸੱਤੇ ਗੁਰ ਪੁਰਖ ਹੈ
ਦੁੱਖ
ਕੱਢੇ ਹਉਮੈ ਮਾਰੇ
ਰਹਾਉ ਆਇਆ ਸ਼ੁਰੂ ਹੋਇਆ ਰਹਾਉ ਤੋਂ ਬਾਅਦ
ਗੁਰਮੁਖੀਆਂ ਸੁਹਾਗਣੀ
ਤਿੰਨ
ਦਇਆ ਪੈ ਮਨੇ
ਭਾਈ ਸਤਿਗੁਰ ਦਾ ਵਚਨ ਸਾਂਭੋ ਸਤਿਗੁਰ ਦਾ ਵਚਨ ਉਹ ਸ਼ਬਦ ਗੁਰਮੰਤਰ ਹੈ
ਸਤਿਗੁਰ ਵਚਨ ਰਤਨ ਹੈ
ਕਿਸੇ ਪਹੁੰਚੇ ਕਿਸੇ ਗੁਰਸਿੱਖ ਕੋਲ ਜਾਂ ਪੜੇ ਪਹੁੰਚਾਈ ਕੋਲ ਜਾਏਗਾ ਭਾਈ, ਸਤਿਗੁਰ ਦਾ ਵਚਨ ਸਾਂਭ ਉਹੀ ਰਤਨ ਹੈ।
ਸਤਿਗੁਰ ਵਚਨ ਰਤਨ ਹੈ, ਜੋ ਮੰਨੇ ਸੋਹਾਰੀ ਰਸ ਖਾਏ।
ਰਸ ਕਿੱਦਾਂ ਖਾਈਏ, ਆਹ ਪ੍ਰੋਬਲਮ ਹੈ ਸ਼ਬਦ ਦੀ ਵੀ ਰਸ ਅੰਮ੍ਰਿਤ ਰਸ ਕਿੱਦਾਂ ਖਾਈਏ। ਮਹਾਰਾਜ ਕਹਿੰਦਾ ਇਹ
ਸਤਿਗੁਰ ਵਚਨ ਰਤਨ ਹੈ, ਜੋ ਮੰਨੇ ਸੋਹਾਰੇ ਰਸ ਖਾਏ। ਇਸੇ ਵਡ ਭਾਗੀ ਵਡ ਜਾਣੀਏ, ਜਿਨ ਹਰ ਰਸ ਖਾਧਾ ਗੁਰ ਪਾਏ।
ਇਹ ਹਰ ਰਸ ਵਾਣ ਤੇ ਸਬਤ ਹੈ,
ਇਹ ਭਾਗਹੀਣ ਨਹੀਂ ਖਾਏ।
ਆਹ ਆ ਗਈ ਕੰਡੀਸ਼ਨ, ਬਿਨ ਸਤਿਗੁਰ
ਪੱਲੇ ਨਾ ਪਵੇ,
ਬਿਨ
ਸਤਿਗੁਰ ਪੱਲੇ ਨਾ ਪਵੇ।
ਆਹੋ ਅਸੀਂ ਮੋੜ ਦੇਣਾ ਚਾਹੁੰਦੇ ਗਿਆਨ ਨੂੰ, ਜਿੱਥੇ ਸਤਿਗੁਰ ਦਾ ਨਾਂ ਆਏ ਉਹ ਦੇਹ ਧਾਰੀ ਸਤਿਗੁਰ ਆਪਣੇ ਤੇ ਵਰਾ ਦਿੰਦੇ ਹੈ। ਕਦਾ ਚੇਤਨੀ 100 ਦੇ ਕਰੀਬ ਸ਼ਬਦ ਲਿਆ ਚੁੱਕੇ ਹੈ, ਇਸ ਕਰਕੇ ਸੰਭਲ ਦੀ ਲੋੜ ਹੈ। ਸਾਡੇ ਸਤਿਗੁਰ ਦੀ ਦੇਹ ਨਹੀਂ ਹੈ, ਇਸ ਕਰਕੇ
ਇਹ ਰਸਵਾਨ ਦੇਣ ਸਬਤ ਹੈ, ਇਹ ਭਾਗ ਹੀ ਨਹੀਂ ਖਾਏ। ਬਿਨ ਸਤਿਗੁਰ ਪੱਲੇ ਨਾ ਪਵੇ, ਇਹ ਮਨਮੁਖ ਰਹੇ ਬਿਨ ਲਾਏ। ਕੋਈ ਸਤਿਗੁਰ ਆਗੇ ਨਾ ਨਾਨਵੇਂ,
ਆਪ ਗੁਰੂ ਰਾਮਦਾਸ ਸਾਹਿਬ ਕਦੀ ਸਤਿਗੁਰ ਨਹੀਂ ਬਣ ਸਕਦੇ, ਨਾ ਕੋਈ ਸਾਡੇ ਦਸਾਂ ਗੁਰੂਆਂ ਚੋਂ। ਸਤਿਗੁਰ ਉਹਨਾਂ ਅੱਗੇ ਨਿਉਣਾ ਹੈ ਔਰ ਅੰਦਰਲੀ ਨਹੀਂ ਤੇ ਸਾਰੀ ਬਾਰੀ ਹਉਮੇ ਚ ਹੋ ਜੂਗੀ।
ਕੋਈ ਸਤਿਗੁਰ ਆ ਕੇ
ਆ ਗਿਆ, ਬਗੈਰ ਜਪਣ ਤੂੰ ਇਹ ਰਸ ਨਹੀਂ ਖਾ ਸਕਦਾ।
ਹਰ 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 ਰਸ ਆਪ ਹੈ, ਇਹ ਆਪੇ ਹਰ ਰਸ ਹੋਵੇ, ਇਹ ਆਪੇ ਦਇਆ ਕਰ ਦੇਵ ਸੀ, ਇਹ ਗੁਰਮੁਖੇ ਅੰਮ੍ਰਿਤ ਤਨ ਮਨ ਹਰਿਆ ਹੋਇਆ।
ਨਾਨਕ ਹਰ ਵਸਿਆ
ਮਨ ਸੋਏ,
ਜੇ ਹਰ 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 ਰਸ ਆਪ ਹੈ, ਹਰੇ 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 ਹਰ ਰਸ ਆਪ ਹੈ।
ਸਾਚ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।